गोचर परमात्मा दिन मधु पाल जब गुरु साहेब श्री गुरु नानक देव जी महाराज धन धन साहेब श्री गुरु गोबिंद सिंह साहेब जी महाराज धन धन साहेब श्री गुरु ग्रंथ साहब जी महाराज जी महान कृपालता बख्शीता सरकार पिछला साल धन धन जी सुख पूर्वक बतीत होया है और नए साल में प्रारंभ का है विघ्नवाद कृपा करण इसी तरह सारे संसार वास्ते काम वास्ते ये साल सुखम होया बतीत होवे जैसे लोग जड़े सुखों के नाल नाल चलते रहते हैं कोई शरीरक दुख है कोई मानसिक दुख है कोई रसना कबूल के दुख है इस तरह गरीबी आदत के भी दुख हैं कोई विछोड़िया के दुख है अकाल सूत्रों कड़िया का कहना साल का गर्मी सर्दी का अपमान पादकों का महामारी पै जानी वजाया डाकी साढ़े आ जाने अग्नि आदत का दिल्ली आदत पास कोई जंग छिड़ जाना जाना ये बहुत तरह के दुख व्यापते हैं लेकिन सारे दुखों की जी नजरती है वो परमेश्वर के नाम द्वारा बाकी दुखों के काबू पाने वक् वक् साधना लेकिन सारे दुखों की निवृत्ति का साधन गुरु जी महाराज जी ने दसिया है वो है सर्वलोक नाम कल्याण मंगल गुणगान उसके वास्ते रोजाना आप जी गुरबाणी के कीर्तन दो उपरांत जदों बाणी की विचार होती है गुरु महाराज के इतिहास के विचार आप विचार बोल के उन्हें बड़े प्रेम के नाल दसे हुए जड़े नियम नियम हैं जो क्यों आते हैं उन्होंने कारण की है उन्होंने मृत्यु का साधन सारा कुछ गुरबाणी इतिहास द्वारा दर्शाया जाता है सो सतगुरु की गुरुआ जी के चरणों फिर भी यही बेनती करनी पड़ती है कि सारे संसार के उत्ते सब संसार की रुपया यह गुआ मैंने राज सारे सुखों बसन कदमी धर्म के राज का प्रकारा करते कामना चंगे पुरशों वालों की जाती है किसी भी चीज सुख है जो असं दूसरे का भला मंगते हाँ तो दूसरों के पीछे असं शामिल हाँ साढ़ा भला भी आम जी है सतगुरु गरीब नवाज जी ने सारे विश्व की कल्याण वास्ते ये बचन कहे हैं नानक नाम करण कला तेरा खाने सर्वा कला कला जिथे सर्वा का गया उथे जगाने वाला भाव है ही सर्वा कुछ सारे ही है जो सारे वास्ते ऐसी शुभकामना भावना है उनके दिल की दुखा भी नहीं होगी, कोई कलेश भी नहीं होगा, कोई और दुख नहीं होगा, कोई उपद्रव नहीं होगा। ये सतगुरु जी के जो भाव हैं बहुत वही चढ़ कला के प्रतीक हैं, सारे वास्ते बड़े सुखदारी हैं। क्योंकि पहला शब्द आया नान, नाम पहला नाम आया, दूसरा शब्द है चढ़ती कला, तीसरा सूत्र है तेरे पाने सर्वत सावर। क्योंकि जरा नाम जपन वाला पुरुष है पूरी चढ़ती कला का पुरुष की है, आत्मा ज्ञान की अवस्था हो जाती है। जरा आत्मा ज्ञानी है पूरी चढ़ती कला हो सकती है, अज्ञानी चढ़ती कला में पूरी कठिन है। जरा ज्ञान पुरुष है पूरी ऐसी सम्यक सामदृष्टि बनती है, वो सर्वत का भरा होगी। पुरुष जरा अपना खड़ा भी नहीं कर सकता, दूसरे प्रति सोचना उसके वास्ते बड़ा कठिन है। ये ज्ञानवान पुरुष है जो सर्वत का भरा होगा, ये अवस्था नाम अभ्यास में प्राप्त होती है। इस वास्ते जरा नाम शब्द है इसका प्रयोग पहला किया गया नाम गुणवा दे चढ़ती कला शब्द वर्त्या गया, फिर सर्वत के भरे का दर्शन किया गया। ये तीन बहुत वे सूत्र है जहाँ के बहुत बड़ा रास जरा छुपया हो, क्योंकि रास जरा आनंद है उदय प्राप्त करने की इच्छा होती है। जो असं समझते हैं कुछ जानते हैं, जड़ा मनुष्य समझा मैं सब कुछ जानती हूँ, फिर वह आनंद की धारा रुक जाती है। जो ये समझता कि ये परमेश्वर असं तेरे चरणों से अज्ञानी जीव हाँ, सानूं सोझी बख्शो कि मन परमात्मा के प्यार की मिलाप की जो इच्छा बड़ी तीव्र हो, फिर इस आनंद प्राप्ति वास्ते साधन किए जाते हैं। जब यह अवस्था प्राप्त हो जाए फिर तो उसे भी जीव नहीं हो गया, फिर किसी तरह का जरा राग द्वेषा कर्म है वो नहीं है। तो इस वास्ते सतगुरु जी महाराज जी साढ़े से बड़ी कृपालता करते हैं, बड़ी कृपालता उन्होंने की है, हमेशा करते रहते हैं। उन्होंने कृपा के पात्र बनने वास्ते आओ सतगुरु जी के पावन चरणों में सज के कृपा करता है। महाराज जी
वाहगुरु जी तथा श्री महला पंचमा
तथा श्री राग की वाणी है, पंचम पातशाह जी मुबारक रसना के पावन उपदेश जो आप जी ने श्रवण करने हैं।
कृष्णा भुज हर कै नाम,
बहुत प्रकार दिया अग्निया हंस है, ये निसार ये वीर जरा झूठा मोह है, मोह भी अग दसा मारा है। मोह के अधीन हुए बंदे किड़े किड़े पाप करने कर रहे हैं, लोगों की बड़ी अग्नि दसिया क्रोध है, सारे जानते क्या गया, पर लोग के बोध सारे अग नहीं जानते। गुरु महाराज ने दसिया कि यह भी अग है, आम लोगों के ख्याल लोग बड़ी चंगी चीज है, मोह बहुत चंगी चीज है, اور مارے بندے یہ بھی اکان یہ چار مارے ہیں آپ کی ندیاں دسیاں پانچ سگے دو کو چار ندیاں آپ کے چار آپ کی ندیاں دسیاں سنسار جن کو اکرام دیجیے دار سے جگڑ ہے اور ختم ہو رہا ہے اور نام کا پریہ کرنے کا گرو مہاراج کے چرنا ادیشوں کی اور تو بنا کوئی انہوں نے گنگا بچن کا سادھن ہے کہ نہیں ان سے سب بہت سہیوگ کیا کرشنا کے میں بجلی ہے وہ دسیا ہری کے نام بجلی ہے یہ مطلب مارا دس پایا کہ انہوں تو علاوہ ہو بھی اگان پہ بھی کرشنا بھی ایک آپ ہے جن مرضی کرشنا تو بعد پدارتھ ملے جان سارے ہاری ہوئی جانے جن کا ہزرے روسی چلے جاتی ہے وہ پسند ہو جاتی ہے جب آدمی صحیح ہو جاتی اور اس طرح دعوا بنتی ہے جڑی بانس نہ بانس نہ بول کر شہر سے پیدا ہوتی ہے سارے جنگل میں دعا کر دیتی ہے جٹرا بنی ہے جو سارے پیٹ میں ہے سارے پیتے ہوئے بھوجن پاتے ہوئے پانی پیتے سائن کرتی ہے بڑوا بنی ہے جو سمندر ہے جتنا رس کھن والا بڑا گڑاہا جتنی جگہ گڑاہٹ کرتے ہیں نو سو نڑنوے دریا سمندر پہنتا ہے پورے سات سمندر بنتے ہیں انہوں کی تار بن کے اس گڑاہٹ پر پہنتی ہے جس طرح ہوا بہت کپیا ہوئے وہ پانی کی بوند پہنیا پہنیا سڑ جاتی ہے اس طرح گڑاہٹ کے اتنی آ گیا ہے ستان سمندر کا پانی نال کے نالے ہی چڑی جاتا ہے جی وہ اگ نہ رکھی ہوئے دن رات دریا سمندر سے پی جاتے ہیں سمندر اچھلتے ہیں کیوں نہیں وہ اگ نال کے نالے سامان اندر رکھ رہی ہے بیلنس رکھ رہی ہے جٹرا اگنی ہوئی دعوا اگنی ہوئی بڑوا اگنی ہوئی ہوں کرشنا کی اگ رہی ہے یہ جن مرضی پدارتھ جنہ مرضی راج سماج مل جائے یہ بھی شانت ہونے والی نہیں ایک ہو رہا گیا ہے جو سارا سنگیت اپنے جرم کی اگ ہے جہے چار لوگ گیا کن بندے جنگان سوا کر کے گرو کا چار نالک سن دل لال کے جسم کی تلوار دے کے بٹھا دیتا جی سپاہی کہ جدوں تک تلوار نکی رہے دلی کی قدران جاری رکھنے یہ 70 گھنٹے لگاتار یہ بڑے اڑان کا چلتا رہا یہ جلن کی اگ کنیاں خون پیتی ہے اسی طرح جگ کی اگ ہے جو سارا سنگل جی منتر دوارا جو لوگ پیدا کرتے تھے جڑی وشیش لکڑیاں ان رگڑ کے بھی پیدا کرتے تھے بجلی بھی ایک بہت بڑی اگنی ہے آج ہی تو میرا منہ بار ہوئے جی رات غریب سارے کارجوں کا سامان بجلی نے لے لیا ہے تو اسی طرح ایرخا کی بھی آ گیا دوسرے کا چنگا مقام دوسرے کی جائیداد دوسرے کی ودیا گن اچھی پدوی ستکار پیار دیکھ کے ساڑا کرنا ایرخا کرنا یہ بھی آ گیا ਤੇ ਗੁਣ ਪੈਦਾ ਕਰਨ ਵਾਸਤੇ ਯਤਨ ਨਹੀਂ ਕਰਨਾ, ਦੂਜੇ ਕਿਸੇ ਗੁਣੀ ਵਿਦਵਾਨ ਦੇ ਉੱਤੇ ਚੜੀ ਜਾਣਾ, ਇਹ ਵੀ ਆ ਗਿਆ। ਕਈ ਵਾਰੀ ਦੇ ਵਿਚਾਰ ਕਈ ਰਾਗੀ ਬੜੇ ਚੰਗੇ ਆ, ਗਲਾ ਬੜਾ ਵਧੀਆ, ਦੂਏ ਰਾਗੀਆਂ ਨੇ ਦੇਖਿਆ ਸਭ ਤੋਂ ਅੱਗੇ ਲੰਘ ਗਿਆ, ਉਹਨੂੰ ਕੋਈ ਜਾਇਆ ਕਰ ਦਿੱਤੀ, ਕੋਈ ਚੰਗਾ ਪ੍ਰਚਾਰ ਸੀ ਉਹਨੂੰ ਗਲਤ ਚੀਜ਼ ਦੇ ਦਿੱਤੀ, ਜਿਹਦਾ ਗਲਾ ਇਕਾਲ ਹੋ ਜਾਏ ਗੱਜ ਕੇ ਰੋਜ਼। ਇਸ ਤਰ੍ਹਾਂ ਦੇ ਵੀ ਦੇਖਣ ਵਿੱਚ ਕਈ ਪ੍ਰਸੰਗ ਸਾਹਮਣੇ ਆਏ ਆ। ਸੋ ਇਸ ਵਾਸਤੇ ਬਹੁਤ ਤਰ੍ਹਾਂ ਆ ਗਿਆ, ਇਹਨਾਂ ਸਾਰੀਆਂ ਪੱਗਾਂ ਦੀ ਮਾਂ ਤ੍ਰਿਸ਼ਨਾ ਹੀ ਹੈ। ਤ੍ਰਿਸ਼ਨਾ ਹੋ ਗਿਆ ਹੈ, ਜਿਵੇਂ ਕ੍ਰੋਧ ਵੀ ਤਾਂ ਨਹੀਂ ਕਰਦਾ, ਉਹਦੇ ਕੋਲ ਇੰਨਾ ਕੁਛ ਕਿਉਂ ਫਿਰ ਹੋਣਾ ਚਾਹੀਦਾ। ਇਸ ਵਾਸਤੇ ਮਹਾਰਾਜ ਜਿਹੜੀ ਮੂਲ ਚੀਜ਼ ਹੈ ਉਹਨੂੰ ਮੂਹਰੇ ਰੱਖਦਾ। ਕ੍ਰਿਸ਼ਨਾ ਦੂਜਾ ਹਰ ਪੈਣਾ, ਇਹ ਜਿਹੜੀ ਕ੍ਰਿਸ਼ਨਾ ਵੀ ਆ ਗਿਆ, ਇਹ ਹਰੀ ਦੇ ਨਾਮ ਦੇ ਨਾਲ ਭਰੀ ਬੁਝਦੀ ਹੈ।
ਮਹਾ ਸੰਤੋਖ ਹੋਵੇ ਗੁਰਬਚਨੀ।
ਇਹ ਕਈ ਵਾਰੀ ਰਾਜ ਤਿਆਗ ਤਿਆਗ ਕੇ ਚਲੇ ਗਏ, ਕਿਸੇ ਵੇਲੇ ਉਹਨਾਂ ਦੇ ਅੰਦਰ ਵੀ ਕੀੜਾ ਆ ਗਏ, ਕਿੰਨਾ ਚਿਰ ਜਦੋਂ ਉਹਨਾਂ ਨੂੰ ਸਾਡੇ ਮੁਕੰਮਲ ਅਵਸਥਾ ਨਹੀਂ ਸੀ ਮਿਲੀ, ਜਦੋਂ ਮਿਲ ਗਈ ਫਿਰ ਤਾਂ ਕੋਈ ਸਵਾਲ ਨਹੀਂ। ਜਦੋਂ ਭਗਤ ਜੀ ਕਹਿੰਦੇ ਗਏ ਸੀ ਇਹ ਤਾਂ ਬਹੁਤ ਉੱਚੀ ਅਵਸਥਾ ਸੀ, ਗੁਰੂ ਨਾਨਕ ਦੇਵ ਜੀ ਦੀ ਸੰਗਤ ਨਾਲ ਉਹਨੂੰ ਮਿਲ ਗਈ ਸੀ। ਸੋ ਕਿਸੇ ਨੇ ਪਾਨ ਜਗ ਕੇ ਥੁੱਕਿਆ ਹੋਇਆ ਸੀ, ਚੰਦ ਦੀ ਚਾਨਣੀ ਸੀ ਜੋ ਭੂਖੜਾ ਜਾ ਰਹਿਆ ਚੌਂਕ ਰਿਹਾ ਸੀ, ਉਹਨੇ ਸਮਝਿਆ ਸ਼ਾਇਦ ਪਾਲ ਹੈ, ਇਹਨਾਂ ਨੂੰ ਵਰਤਣਾ ਤੇ ਨਹੀਂ ਕਰੋ ਕਿ ਗਰੀਬ ਨੂੰ ਦੇ ਦਿਆਂਗਾ। ਜਿਹੜੇ ਹੱਥ ਪਾਇਆ ਉਹ ਹੱਥ ਵਿਗੜ ਗਏ, ਉੱਥੇ ਜੋ ਘੇਰਾ ਪਿਆ ਸਤਕ ਦੇ ਅੰਦਰ ਜਿਹੜਾ ਉਹਦਾ ਗ੍ਰੰਥ ਹੈ ਰਤਨ ਜੜ ਮੰਦਰ ਤਲੇ ਹਰ ਸਖੀਆਂ ਦੇ ਸਾਲ ਰੇਵਨ ਧੋਖੇ ਦੀ ਰੇਵਨ ਧੋਖੇ ਲਾ ਕੇ ਭਰੇ ਦੀਪ ਸੰਹਾਰ। ਕਹਿੰਦੇ ਕਿੰਨੀਆਂ ਰਾਣੀਆਂ ਛੱਡੀਆਂ ਮਹਿਲ ਛੱਡੇ, ਚੰਦਰੰਗਣੀ ਸੈਨਾ ਹੀਰੇ ਜਵਾਹਰਾਤ ਅੱਜ ਵੀ ਕਹਿੰਦੇ ਉਹ ਲਾਲ ਦੇ ਧੋਖੇ ਦੇ ਵਿੱਚ ਇਹ ਥੁੱਕ ਦੇ ਨਾਲ ਹੱਥ ਦਵੇੜ ਲਿਆ। ਇਹ ਤ੍ਰਿਸ਼ਨਾ ਐਸੀ ਚੀਜ਼ ਹੈ, ਅਬ ਤੂੰ ਹਮ ਹੋ ਤਜ ਤ੍ਰਿਸ਼ਨੇ, ਤੁਮ ਲਾਲ ਵਿਖੇ ਮਨ ਖੇਤ ਕਨੇ, ਤੁਮ ਕੀਨ ਮੁਝੇ ਮਨ ਵਾਸ ਜਵੇ, ਤਾਂ ਸੰਤ ਉੱਠੀ ਮਨ ਮੋਲ ਕਵੇ। ਕਹਿੰਦੇ ਇਹ ਤ੍ਰਿਸ਼ਨਾ ਹੁਣ ਤਾਂ ਮੈਨੂੰ ਤਿਆਗ ਦੇ, ਮੈਂ ਸਭ ਕੁਛ ਛੱਡਿਆ, ਮਹਾਦੇਵ ਜੀ ਕਿਹੜਾ ਚੱਕਰ ਵੀ ਹੈ ਵਿਗੜੇ ਰਿਹਾ ਹੈ। ਤੁਮ ਲਾਲ ਵਿਖੇ ਮਨ ਖੇਤ ਕਨੇ, ਮੇਰੇ ਲਾਲ ਨੂੰ ਬੜਾ ਖੇਤ ਹੋ ਗਿਆ, ਤੁਮ ਕੀਨ ਮੁਝੇ ਮਨ ਵਾਸ ਜਵੇ। ਜਦੋਂ ਤੂੰ ਕਿਸੇ ਅੱਗੇ ਦੇ ਵਿੱਚ ਆਸ ਕਰਨੀ ਹੈ, ਧੰਨ ਸਾਨੂੰ ਉੱਠੀ ਮਨ ਬੋਲ ਕਰੇ, ਤੁਹਾਨੂੰ ਪ੍ਰਾਪਤ ਦੀ ਸ਼ੰਕਾ ਉੱਥੋਂ ਬੋਲ ਮਿਲ ਜਾਏਗਾ, ਉੱਥੋਂ ਬੋਲ ਮਿਲ ਜਾਏਗਾ। ਜਿਸ ਤਰ੍ਹਾਂ ਕਿਸੇ ਮਹਾਤਮਾ ਨੂੰ ਬੇਨਤੀ ਕੀਤੀ ਸੀ, ਗਰੀਬੀ ਬੜੀ ਹੈ, ਉਹਨੇ ਚਾਰ ਮੰਤਵੀਆਂ ਦਿੱਤੀਆਂ, ਆਏ ਗੁਜਰਾਤ ਗੁਰੂ ਦੇ ਸ਼ਾਨ ਜਾਣਾ, ਜਿੱਥੇ ਬੁੱਝ ਜਾਏ ਤੈਨੂੰ ਸਿਉਣਾ ਮਿਲੇਗਾ, ਜੇ ਫਿਰ ਵੀ ਤ੍ਰਿਪਤੀ ਨਾ ਹੋਵੇ ਦੂਜੀ ਦਿਸ਼ਾ ਜਾਣਾ ਪੱਛਮ ਨੂੰ, ਉੱਥੋਂ ਤੈਨੂੰ ਚਾਂਦੀ ਮਿਲੇਗੀ। ਫਿਰ ਵੀ ਨਾ ਕੋਈ ਸੰਤ ਕੇ ਤੀਜੀ ਦਿਸ਼ਾ ਜਾਣਾ, ਉੱਥੇ ਤੈਨੂੰ ਹੀਰੇ ਜਵਾਹਰ ਮਿਲਣਗੇ। ਉਹਨਾਂ ਨੇ ਕਿਹਾ ਤਜਰਬਾ ਤੇ ਕਰੀਏ, ਕਿ ਐਵੇਂ ਕਿਹਾ ਕਿ ਰਹਿਗੀ ਜਦੋਂ ਕੋਈ ਅੰਦਰੀਖਣ ਕੀਤਾ ਤਿੰਨਾਂ ਚੀਜ਼ਾਂ ਮਿਲੀਆਂ। ਕਹਿੰਦਾ ਇਹ ਤਾਂ ਖਜ਼ਾਨੇ ਹੁਣ ਆਪਣੇ ਹੀ ਹੈ, ਸੰਤ ਜੀ ਨੇ ਕੋਈ ਬੋਲਾ ਰੱਖਿਆ ਚੌਥੀ ਦਿਸ਼ਾ ਚ ਵੀ ਖਾਸ ਖਜ਼ਾਨਾ ਆਪਣੇ ਲਈ ਰੱਖਿਆ ਹੋਇਆ, ਉੱਧਰ ਜਾਣ ਤੋਂ ਰੁਕਿਆ ਨਾ, ਦਕਸ਼ਣ ਦਿਸ਼ਾ ਨਦੀ ਰਾਜੀ ਚਲੇ ਗਿਆ, ਜਿੱਥੇ ਬੁਝੀ ਉਹ ਜਗ੍ਹਾ ਵੱਡੀ, ਇੱਕ ਭੋਰਾ ਨਿਕਲਿਆ, ਭੋਰੇ ਦੇ ਬਾਹਰ ਜੋ ਦਰਵਾਜ਼ਾ ਸੀ ਇਹ ਜੰਦਾ ਲੱਗਾ ਹੋਇਆ, ਖੋਲ ਕੇ ਗਿਆ ਜੀ ਮਾਈ ਚੰਗੀ ਪੀ ਰਹੀ ਹੈ, ਕਹਿਣਾ ਤੁਸੀਂ ਵੀਰ ਜੀ ਦਾ ਜਿਹੜਾ ਚੱਕੀ ਦਾ ਹੱਥਾ ਫੜਿਆ, ਮੈਂ ਤੂੰ ਕਿਰਿਆ ਕਰਿਆ ਵਾਂ, ਇਹਨੂੰ ਹੱਥਾ ਹੱਥਾ ਦਿੱਤਾ, ਬਾਹਰ ਵੱਡਾ ਲਾ ਤਾ। ਕਹਿੰਦੇ ਮਾਈ ਇਹ ਕੀਤਾ, ਉਹ ਕਹਿੰਦੀ ਮੈਂ ਵੀ ਮੋਮਬੱਤੀਆਂ ਦੇ ਚੱਕਰ 'ਚ ਪਏ ਸੀ, ਕਰਕੇ ਤੁਸੀਂ ਸੁਣ ਸਕਦੇ ਹਾਂ। ਪਰ ਜਿਹੜਾ ਨਾਮ ਦਾ ਸੰਚਾਰ ਹੋਣਾ, ਨਾਮ ਦੀ ਵਿਅਕਤੀ ਦਾ ਪ੍ਰਵਾਹ ਚੱਲਣਾ, ਇਹ ਬਿਨਾਂ ਪੂਰੇ ਗੁਰੂ ਦੀ ਬਖਸ਼ਿਸ਼ ਤੋਂ ਨਹੀਂ ਹੋ ਸਕਦਾ। ਨਾਮ ਸੁਣ ਲੈਣਾ, ਸੁਣਾ ਲੈਣਾ, ਇਹ ਕੋਈ ਖਾਸ ਗੱਲ ਨਹੀਂ। ਇਹਦਾ ਕੋਈ ਚਰਚਾ ਕਰਨ ਵਾਲੀ ਕੁੜੀ ਵੀ ਕਿਸੇ ਨੂੰ ਨਾਮ ਸੁਣਾ ਸਕਦੀ ਹੈ, ਪਰ ਨਾਮ ਸੁਣਾ ਕੇ ਨਾਮੀ ਵਿੱਚ ਭਗਤੀ ਜਿਹੜਾ ਅਵਸਥਾ, ਇਹ ਪੂਰਨ ਪੁਰਖਾਂ ਦੁਆਰਾ ਪੂਰੇ ਗੁਰੂ ਦੁਆਰੇ ਸਾਬਤ ਹੁੰਦੀ ਹੈ। ਇਸ ਵਾਸਤੇ ਫਿਰ ਕਿਰਪਾ ਕਰੋ ਜੀ,
ਆਪਣਾ ਨਾਮ ਦੇ ਜਪ ਜੀਵਾ,
ਆਪਣਾ ਨਾਮ ਦਿਓ, ਨਾਮ ਦੇ ਕੇ ਸਾਨੂੰ ਨਾਮੀ ਵਿੱਚ ਅਭੇਦ ਕਰ ਲਿਆ। ਅਸੀਂ ਉਹਨੂੰ ਜਪੀਏ, ਜਪਦਿਆਂ ਜਪਦਿਆਂ ਜਿੰਨੇ ਵੀ ਸਾਡੇ ਸੰਕਲਪ ਨੂੰ ਜਪਤ ਕਰ ਸਕੀਏ, ਕਾਬੂ ਕਰ ਸਕੀਏ। ਜਿੰਨਾ ਚਿਰ ਉਹਨਾਂ ਨੇ ਜਾਪਦਾ ਕਿਵੇਂ ਨਹੀਂ ਕੀਤਾ, ਰਾਤ ਦਾ ਕਿਵੇਂ ਨਹੀਂ ਕੀਤਾ, ਸੰਕਲਪ ਜਿਹੜੇ ਤਖਮੇ ਨਹੀਂ ਹੋਏ, ਪਾਸ਼ਨਾ ਤਖਮੇ ਨਹੀਂ ਹੋਈਆਂ, ਪਾਲਿਆ ਸਮਝੋ ਆਪਣੇ ਹਵਾ ਵਿੱਚ ਸਰਵਾਰ ਜਮਾ ਕਰ। ਸਿਮਰਨ ਕਰਨ ਦਾ ਕਰਨਾ ਹੈ, ਇਹਦੇ ਲਈ ਬੜਾ ਲੰਮਾ ਲੰਮਾ ਸੁਖਾਵਾਂ ਗਾਵਾਂ ਹੈ। ਪਹਿਲਾਂ ਤਾਂ ਮਨ ਬਹਿਣਾ ਹੀ ਨਹੀਂ ਹੁੰਦਾ, ਜੇ ਬੈਠ ਗਿਆ ਅੰਦਰ ਨੂੰ ਟਕਾ ਨਹੀਂ ਬਣਨ ਦਾ, ਥੋੜ੍ਹਾ ਜਿਹਾ ਟਕਾ ਬਣਿਆ ਫਿਰ ਵੀ ਕੋਈ ਚੇਤਾ ਪੈਦਾ ਹੋ ਜਾਂਦੀ। ਬਸ ਇਸੇ ਤਰ੍ਹਾਂ ਜਿਹੜਾ ਜਿਵੇਂ ਬਲੌਕ ਦਾ ਹਜੇ ਪੈਡਲ ਚਲੀ ਜਾਂਦਾ, ਇਹ ਮਨ ਦੀ ਵੀ ਹਾਲਤ ਇਸ ਤਰ੍ਹਾਂ ਦੀ ਹੈ। ਫਿਰ ਸਾਧ ਸੰਗਤ ਦੀ ਸੱਚਤਾ ਨਾ ਛੱਡੇ, ਔਰ ਜਦੋਂ ਲੰਬਾ ਸਮਾਂ ਅਭਿਆਸ ਕਰਦਾ ਕਿ ਮਨ ਚਾਹੁੰਦਾ ਮੈਂ ਉੱਠਣਾ, ਇੰਦਰੀਆਂ ਨੂੰ ਵੀ ਵਿਚਾਰ ਕਰਦਾ, ਅੰਦਰ ਤੁਰਨੇ ਵੀ, ਅਤੇ ਉੱਠਣਾ ਨਹੀਂ ਹੈ, ਸਿਮਰਨ ਕਰਦੇ ਰਹਿਣਾ, ਕਰਦਿਆਂ ਕਰਦਿਆਂ ਹੌਲੀ ਹੌਲੀ ਜਿਹੜੇ ਸਾਡੇ ਤੁਰਨੇ ਹੈ ਬਾਸ਼ਨਾ, ਉਹ ਸੂਕਸ਼ਮ ਹੋਣ ਲੱਗ ਜਾਣਗੀਆਂ, ਘਟਣ ਲੱਗ ਜਾਣਗੀਆਂ, ਇੱਕ ਦਿਨ ਖਤਮ ਹੋ ਜਾਣਗੀਆਂ। ਅਤੇ ਜਦੋਂ ਸਾਰੀ ਬਾਸ਼ਨਾ ਦਾ ਸੰਕਲਪਾਂ ਦਾ ਖਾਤਮਾ ਹੋ ਜਾਏਗਾ, ਅਤੇ ਸੁਤੇ ਸਿਰ ਜਿਹੜਾ ਮਨ ਹੈ ਆਪ ਮਨ ਉਲਟ ਸਨਾਤਨ ਹੋਆ, ਹੁਣ ਤਾਂ ਅਨਾਤਮਾ ਘਰ ਬਣਿਆ ਹੋਇਆ, ਫਿਰ ਇਹ ਆਤਮਾ ਘਰ ਬਣ ਜਾਏਗਾ, ਬ੍ਰਹਮਾ ਘਰ ਬਣ ਜਾਏ। ਜਦੋਂ ਵੀ ਬ੍ਰਹਮਾ ਘਰ ਵਿਅਕਤੀ ਬਣ ਗਈ, ਫਿਰ ਸਦਾ ਵਾਸਤੇ ਜਿਹੜੀ ਸੱਚਰ ਅਵਸਥਾ ਹੈ ਉਹ ਪ੍ਰਾਪਤ ਹੋ ਜਾਏਗੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਵੀ ਫਿਰ ਪੜ੍ਹੋ,
ਆਪਣਾ ਨਾਮ ਦੇ ਜਪ ਜੀਵਾ,
ਆਪਣੇ ਨਾਮ ਦੀ ਦਾਤ ਦਿਓ, ਇਹਨੂੰ ਜਪ ਕੇ ਮੈਂ ਜੀਵਾਂ, ਕਿਹੜੇ ਕਿਸ ਤਰ੍ਹਾਂ ਦਾ ਜੀਵਨ, ਜੀਵਨ ਮੁਕਤੀ ਦੇ ਆਨੰਦ ਵਿੱਚ ਜੀਵਾਂ, ਕਿਉਂਕਿ ਸਰੀਰ ਕਰਕੇ ਜਿੰਨੀ ਪਰਾਰਾਧ ਹੈ ਉਹਨਾਂ ਕੇ ਜੀਵਨ ਹੈ। ਜਦੋਂ ਪਰਾਰਾਧ ਹੋ ਗਈ ਅਤੇ ਜੋ ਮਰਜ਼ੀ ਕਰੀ ਜਾਇਓ, ਇਹਦਾ ਮੁਰਦੇ ਨੂੰ ਮੰਗਣ ਲਾਇਓ, ਜਿੰਦਾ ਨਹੀਂ ਹੋਣ ਲੱਗਿਆ। ਕਹਿੰਦੇ ਵੱਲੋਂ ਕਈ ਵਾਰੀ ਵਿਆਖਿਆ ਹੁੰਦੀ ਹੈ ਕਿ ਨਾਮ ਜਪਣ ਵਾਲੇ ਮਰਦੇ ਨੇ, ਸਰੀਰ ਕਰਕੇ ਤਾਂ ਸਾਰਿਆਂ ਦੀ ਮੌਤ ਹੈ, ਇੱਕ ਜਿਸਮਾਨੀ ਮੌਤ ਹੈ, ਇੱਕ ਅਖਲਾਕੀ ਮੌਤ ਹੈ, ਇੱਕ ਰਾਜਨੀਤਿਕ ਲੋਕਾਂ ਦੀ ਮੌਤ ਹੈ, ਪਦ ਵੀ ਪਸ ਜਾਏ ਅਤੇ ਮਰਿਆਂ ਦੇ ਸਮਾਨ ਕਈਆਂ ਦਾ ਹਰਟ ਵੀ ਫੇਲ ਹੋ ਜਾਂਦਾ। ਕਈ ਬੰਦੇ ਆਪਣੇ ਅਖਲਾਕ ਆਚਾਰ ਵਿਚਾਰ ਸੰਕਿਰ ਜਾਂਦੇ ਹੈ, ਸੰਸਾਰ ਵਿੱਚ ਕੋਈ ਉਹਨਾਂ ਦਾ ਸਤਿਕਾਰ ਪਿਆਰ ਨਹੀਂ ਆਉਂਦਾ, ਮਰਿਆਂ ਦੇ ਸਮਾਨ ਹੈ, ਕਿਸੇ ਦੀ ਬੇਇੱਜ਼ਤੀ ਅਪਮਾਨ ਹੋ ਜਾਣਾ, ਇਹ ਵੀ ਇੱਕ ਮੌਤ ਹੈ। ਸੋ ਇਸ ਵਾਸਤੇ ਅਸਲੀ ਮੌਤ ਕਿਹੜੀ ਹੈ, ਜਿਹੜਾ ਜੀਵਤ ਭਾਵ ਅਹੰਕਾਰ ਤੋਂ ਮਰਨਾ, ਆਪਣੀ ਉਮਦ ਨੂੰ ਮਿਟਾ ਕੇ ਪ੍ਰਭੂ ਦੇ ਵਿੱਚ ਅਭੇਦ ਹੋ ਕੇ ਰਹਿਣਾ, ਗੱਜ ਕੇ ਬੋਲੋ ਸਤਿਕਾਰ, ਇਹ ਜੀਵਨ ਮੁਕਤੀ ਦੇ ਇਹ ਜਿਹੜੇ ਵਿਅਕਤੀ ਹੈ ਉਹ ਨਹੀਂ ਮਰਦੇ। ਇਸ ਵਾਸਤੇ ਨਾਮ ਜਪਾਂ, ਬਾਸ਼ਨਾ ਨੂੰ ਕਾਬੂ ਕਰਾਂ, ਬਾਸ਼ਨਾ ਨੂੰ ਕਾਬੂ ਕਰਕੇ ਅਭੇਦ ਅਵਸਥਾ ਦੇ ਵਿੱਚ ਜੀਵਨ ਦੀ ਜਿਹੜੀ ਜ਼ਿੰਦਗੀ ਉਹਨੂੰ ਮੈਂ ਪ੍ਰਾਪਤ ਕਰਾਂ।
ਪੂਰਨ ਹੋਏ ਦਾਸ ਕੀ ਕਾਲ,
ਐਸਾ ਜਿਹੜਾ ਦਾਸ ਹੈ ਉਹਦੀ ਇੱਕ ਕਾਲ ਪੂਰੀ ਹੋ ਜਾਂਦੀ ਹੈ, ਉਹਦੇ ਤੇ ਮਾਰਗ ਪ੍ਰਸਾਨ ਹੋ ਕੇ ਉਹਨਾਂ ਨੂੰ ਬੜੇ ਬੜੇ ਬਾਦਾਮ ਦਿੱਤੇ। ਜਦੋਂ ਕਾਲ ਪੂਰੀ ਹੋ ਗਈ, ਪਿਆਰਾ ਰੂਪ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਕੁਝ ਆ ਜਗ ਲੰਘਣ ਵਾਲਾ ਘਾਲ ਪੂਰੀ ਹੋ ਗਈ। ਘਾਲ ਪੂਰੀ ਹੋਣ ਦੇ ਬਾਅਦ ਵੀ ਉਹਨਾਂ ਨੇ ਨਿਜ ਕਰਤੱਵ ਨਹੀਂ ਜਾਗਿਆ। ਭੰਗ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਆਪਣੇ ਦਸਤਾਵ ਰਾਹਤ ਸੰਭਲਾ ਨੇ ਕੰਧ ਮਾਈ ਪਿੰਡ ਹਜ਼ਾਰਪੁਰ ਦੀ ਲੋਹ ਗੱਡੀ ਔਰ ਦੇਵ ਦੀ ਸੇਵਾ ਕਰੋ, ਧਰਮ ਪ੍ਰਚਾਰ ਦੀ ਸੇਵਾ ਕਰੋ, ਮੰਜੀ ਬਖਸ਼ੀ। ਹੁਣ ਜਲ ਤੋਂ ਬਿਨਾਂ ਕੋਈ ਕਾਰਜ ਨਾ ਹੁੰਦਾ ਨਹੀਂ। ਉੱਥੇ ਬਾਬਾ ਮੰਜ ਸਾਹਿਬ ਨੇ ਪੂਰੀ ਵੱਡੀ ਅਤੇ ਉੱਥੇ ਦਾ ਜਿਹੜਾ ਭੂਮੇ ਦਾ ਰਾਣਾ ਸੀ ਉਹਦਾ ਲੜਕਾ ਆ ਕੇ ਉਹ ਪੂਰੀ ਪੂਜਾ ਹੈ ਕਿ ਸਾਧੂ ਸੰਤ ਕਹਿ ਦਿੰਦੇ ਆ ਕਿ ਕਬਜ਼ਾ ਕਰਕੇ ਮਲ ਮਰ ਲੈਂਦੇ ਆ ਵੀ ਇਹ ਸਾਡੇ ਰਾਜ ਸਮਾਜ ਦੀ ਜਗ੍ਹਾ ਉਹ ਕੋਈ ਹੋ ਜਾਏ ਭੁੱਲ ਜਾਣੀ। ਭਾਈ ਸਾਹਿਬ ਨੇ ਫੇਰ ਕੱਢਣੀ, ਇੱਕ ਦਿਨ ਬਚਨ ਨਿਕਲ ਗਿਆ ਪਤਾ ਨਹੀਂ ਕਿਹੜਾ ਮਰ ਜਾਣਾ ਇਹ ਪੂਰੀ ਪੂਰ ਜਾਂਦਾ ਕਦੀ ਕਿ ਉਹ ਰਾਣੇ ਦਾ ਲੜਕਾ ਮਰ ਗਿਆ ਭੁੰਗੇ ਵਾਲੇ ਦਾ। ਹਰਿਆਣਾ ਦੇ ਭੁੰਗਾ ਦੋ ਵੱਜਦੇ ਹੈਗੇ ਜੁਦੇ ਜੁਦੇ ਆ ਵੱਜਦੇ ਇਕੱਠੇ। ਉਹ ਰਾਣੇ ਨੂੰ ਪਤਾ ਲੱਗਾ ਕਿ ਉਹ ਲੜਕਾ ਸੀ, ਨਾ ਤਾਂ ਸਕੂਲ ਉੱਠਿਆ, ਨਾ ਕੋਈ ਬਿਮਾਰ ਹੋਇਆ, ਨਾ ਕੋਈ ਹੋਰ ਘਟਨਾ। ਇਹ ਕਾਰਨ ਸੀ ਅਖੀਰ ਉਹ ਵਚਨ ਪਹੁੰਚਿਆ ਵਿਆਹ ਵੱਲ ਹੋਈ ਹੈ। ਉਹ ਜੀ ਉਹਨੂੰ ਮੰਜੇ 'ਤੇ ਪਾ ਕੇ ਬਾਬਾ ਮੰਜ ਸਾਹਿਬ ਦੇ ਚਰਨਾਂ 'ਚ ਲਾਇਆ। ਮਹਾਰਾਜ ਇਹ ਬੱਚੇ ਨੇ ਗਲਤੀ ਕੀਤੀ ਹੈ, ਕਿਰਪਾ ਕਰਦੇ ਹੋ। ਮਹਾਂਪੁਰਖਾਂ ਦੇ ਬੋਲੇ ਹੁੰਦੇ ਆ, ਕਹਿੰਦੇ ਵੀ ਪੂਰੀ ਪੂਰਨ ਤੋਂ ਹੀ ਮਰਿਆ ਕੀ ਕੱਢ ਕੇ ਜਿੱਦਾ ਹੋ ਜਾਏਗਾ। ਉਹ ਕੂਹੀ ਜੀ ਉੱਡ ਕੇ ਉਹ ਕਹਿੰਦੇ ਜੀ ਮੱਕੀ ਵੀ ਬਣਾ ਲੈਂਦੇ ਹਾਂ ਅਤੇ ਲੜਕਾ ਜੀਵਤ ਹੋ ਗਿਆ। ਉਹ ਪੂਰੀ ਅੱਜ ਮੌਜੂਦ ਆ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਐਸੇ ਲੋਕ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ 84 ਪਿੰਡਾਂ ਦੀ ਗੌਦਰ ਦਾ ਹੰਕਾਰ ਛੱਡ ਕੇ, ਨਿਰਮਾਣ ਦਾ ਹੰਕਾਰ ਕੇ ਇਸ ਪਰਿਵਾਰ ਦੀ ਸੇਵਾ ਕੀਤੀ। ਸੇਵਾ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੋਂ ਇਹ ਵਰਦਾਨ ਇਸ ਸਰੋਪਾ ਲਿਆ, ਬਖਸ਼ਿਸ਼ ਲਈ। ਸੋ ਇਸ ਵਾਸਤੇ ਉਹਨਾਂ ਦੀ ਘਾਲ ਪੂਰੀ ਹੋ ਜਾਂਦੀ, ਫਾਇਦ ਪੈ ਜਾਂਦੀ ਹੈ। ਜਿੰਨੇ ਵੀ ਮਨ ਦੇ ਅਰਥ ਪ੍ਰਯੋਜਨ ਸਾਰੇ ਦੇ ਸਾਰੇ ਸੂਖ ਜਿੰਨੇ ਸੋ ਗਿਆ ਦੁਨੀਆਂ ਤੇ ਸਾਰੇ ਜਿੰਨੇ ਰਸ ਹੈ, ਕਈ ਤਾਂ 6 ਰਸ ਹੁੰਦੇ ਹੈ ਤੇ 6 ਇੱਕ ਇੱਕ ਰਸ ਦੇ ਨਾਂ 6-6 ਹੋਰ ਹੈ। ਇਹ 36 ਤਰ੍ਹਾਂ ਦੇ ਨਾਮ ਪਦਾਰਥ ਬਣਾ ਲੈਂਦੇ ਹੈ। ਇਸ ਤਰ੍ਹਾਂ ਦੇ 6 ਹੈਗੇ ਹੈ ਤੇ ਇੱਕ ਰਸ ਨੂੰ ਤਾਂ 6-6 ਤਰ੍ਹਾਂ ਦੇ ਪਦਾਰਥ ਬਣਾ ਲੈ ਤੇ 36 ਪਦਾਰਥ ਬਣ ਗਏ। ਇਹ ਰਸ ਬਾਰੇ ਕਈ ਵਾਰੀ ਰਸ ਬਣ ਜਾਂਦੇ ਆ। ਬਾਰੇ ਨੇ ਰਸ ਕਿਹੜਾ ਬਣਿਆ, ਇਹਦਾ ਨਾਮ ਰਸ ਹੈ, ਅੰਮ੍ਰਿਤ ਰਸ ਹੈ, ਭਜਨ ਦਾ ਰਸ ਹੈ, ਕੀਰਤਨ ਦਾ ਰਸ ਹੈ, ਇੱਕ ਅਲੌਕਿਕ ਰਸ ਆਤਮਾ ਦੇ ਆਨੰਦ ਦਾ ਜਿਹੜਾ ਰਸ ਹੈ। ਜਦੋਂ ਫਲ ਵੱਧ ਜਾਂਦਾ ਉਹਦੇ 'ਚ ਰਸ ਪੈਦਾ ਹੁੰਦਾ, ਜਦੋਂ ਮਨ ਦੀ ਅਵਸਥਾ ਪਰਪੱਕ ਹੁੰਦੀ ਹੈ ਇਹਦੇ ਅੰਦਰ ਵੀ ਇੱਕ ਰਸ ਪੈਦਾ ਹੁੰਦਾ। ਕੱਚਾ ਫਲ ਹੈ ਖਾਣਾ ਵੀ ਗਲ ਉੱਠੇਗਾ, ਤੰਗ ਕਰੇਗਾ, ਪੇਟ ਦਰਦ ਕਰੇਗਾ, ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਨ ਦਾ ਉਹ ਕਾਰਨ ਬਣ ਸਕਦਾ ਹੈ। ਜਿਹੜਾ ਪੱਕਾ ਫਲ ਹੈ ਸਵਾਦਿਸ਼ਟ ਵੀ ਹੋਏਗਾ, ਗਲ ਵੀ ਨਹੀਂ ਘੁੱਟੇਗਾ, ਪੇਟ ਦਰਦ ਨਹੀਂ ਕਰੇਗਾ, ਹੋਰ ਨੁਕਸ ਨਹੀਂ ਪੈਦਾ ਕਰੇਗਾ ਅਤੇ ਸਵਾਦਿਸ਼ਟ ਬੜਾ ਹੋਏਗਾ ਕਿਉਂਕਿ ਉਹ ਪੱਕ ਗਿਆ। ਪੱਕਣ ਤੋਂ ਬਾਅਦ ਉਹ ਡਾਲੀ ਨੂੰ ਛੱਡ ਗਿਆ। ਇਸ ਤਰ੍ਹਾਂ ਜਦੋਂ ਮਨ ਦੀ ਅਵਸਥਾ ਪਰਪੱਕ ਹੋ ਜਾਂਦੀ ਦੁਨੀਆਂ ਦੀ ਮੋਹ ਦੀ ਡਾਲੀ ਆਪਣੇ ਆਪ ਹੀ ਟੁੱਟ ਜਾਂਦੀ ਹੈ। ਜਦ ਕਿ ਜਿਹਨਾਂ ਦੀ ਬੱਚੀ ਅਵਸਥਾ ਉਹ ਜੰਮਿਆਂ ਦੇ ਧਮਾਲਾਂ ਪਾਉਂਦੇ ਆ, ਮਰਿਆਂ ਦੇ ਪਿੰਡ ਦੇ ਵੀ ਜਾਣਾ ਅਤੇ ਜਿਹੜੇ ਗੁਰਮੁਖ ਭਾਈ ਭਾਰੀ ਅਰਗੇ ਆ ਉਹ ਆਪਣੇ ਪੁੱਤ ਦਾ ਕਫਨ ਆਪ ਸੀਂਦੇ ਆ। ਸੱਚ ਕੇ ਬੋਲੋ, ਫਿਰ ਵੀ ਆਨੰਦ ਹੋਏ। ਆਸ਼ੀਰਵਾਦ ਬਖਸ਼ਿਸ਼ਾਂ ਮਿਲ ਗਈ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਕੋਲ ਕਿੰਨਾ ਸੋਹਣੀ ਵਿਚਾਰਧਾਰਾ ਜਿਹੜੀ ਹੈ, ਕਿਰਪਾ ਕਰਕੇ ਸਾਡੇ ਮਨ ਦੇ ਸੰਕਿਆਂ ਦੀ ਨਿਵਿਰਤੀ ਵਾਸਤੇ ਦੱਸ ਰਹੇ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਸੰਕਾਰ ਉਹ ਪਾਤਸ਼ਾਹ ਰਹਿਣ ਨਹੀਂ ਦਿੰਦੇ। ਪਰ ਫਿਰ ਵੀ ਲੋਕ ਕਹਿੰਦੇ ਸਾਡੇ ਅੰਦਰ ਸ਼ੰਕੇ ਬਹੁਤ ਹੈ। ਸ਼ੰਕੇ ਕਿਉਂ? ਕਿਉਂਕਿ ਬਾਣੀ ਦੀ ਕਥਾ ਨਹੀਂ ਸੁਣਦੇ। ਚੰਗੇ ਕਹਿੰਦੇ ਟਾਈਮ ਨਹੀਂ ਕੱਢਦੇ, ਇਸ ਟਾਈਮ ਨੂੰ ਵਾਧੂ ਜਾ ਸਮਝਦੇ। ਅਸਲੀ ਸਮਾਂ ਇਹ ਹੈ, ਇਹ ਜਿਹੜੀ ਗਿਆਨ ਦੀ ਗੰਗਾ ਹੈ, ਸੂਈ ਗੰਗਾ ਤੇ ਵੀ ਕਿਰਾਇਆ ਲਾ ਕੇ ਨਹਾਉਣ ਜਾਂਦੇ ਹੈ। ਪਰ ਇਹ ਆ ਗਿਆਨ ਦੀ ਗੰਗਾ, ਇੱਥੇ ਮੁਕਤ ਵੀ ਇਸ਼ਨਾਨ ਕਰਨਾ ਬੜਾ ਕਠਿਨ ਜਾਪਦਾ ਹੈ। ਕਈ ਸਾਰੀਆਂ ਲੋਕਾਂ ਨੇ ਗੰਗਾ ਨਹੀਂ ਲਏ, ਮਰਨ ਤੋਂ ਬਾਅਦ ਅਸਥੀਆਂ ਉੱਥੇ ਭੇਜਦੇ ਆ, ਸ਼ਾਇਦ ਮਰਨ ਤੋਂ ਬਾਅਦ ਹੀ ਕਲਿਆਣਕਾਰੀ ਹੋ ਜਾਏਗਾ। ਇਸ ਤਰ੍ਹਾਂ ਦੇ ਕਈਆਂ ਦੇ ਵਿਚਾਰਧਾਰਾਵਾਂ ਹਨ। ਪਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ, ਫਿਰ ਕਿਰਪਾ ਕਰੋ ਜੀ। ਰਾਜਾਂ ਦੇ ਜਿਹੜੇ ਸੁੱਖ ਹੈ ਇਹ ਵੀ ਬਹੁਤ ਅਨੈਣ। ਅਗਰ ਅਜਿਹੇ ਸੁੱਖਾਂ ਦੇ ਵਿੱਚ ਕੋਈ ਪ੍ਰਾਪਤੀ ਹੁੰਦੀ, ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਕਹਿੰਦਾ ਜੋ ਮੇਰਾ ਪੁੱਤਰ ਹੈ ਇਸ ਰਾਮ ਦੇ ਸੂਬੇਦਾਰ ਤੁਹਾਨੂੰ ਸਹਿਯੋਗ ਕਰ ਦਿੱਤਾ ਜਾਏਗਾ। ਜਿਨ੍ਹਾਂ ਨੂੰ ਅੰਦਰੋਂ ਬਹੁਤ ਵੱਡਾ ਆਤਮਾ ਦਾ ਸੁੱਖ ਮਿਲ ਗਿਆ ਹੋਵੇ, ਕਹਿੰਦੇ ਜਿਹੜੇ ਤਾਕਤ ਦਾ ਤੂੰ ਲਾਲਚ ਦੇਣਾ ਇਸ ਪਾਪ ਦੇ ਤਾਪ ਤੇ ਸਾਨੂੰ ਵੀ ਬਹਾਲ ਕੇ ਇਹੀ ਕੰਮ ਕਰਾਉਣੇ ਚਾਹੁੰਦਾ ਜੋ ਤੂੰ ਕਰ ਰਿਹਾ। ਜਿਹੜੇ ਤਾਕਤ ਦਾ ਲਾਲਚ ਦੇ ਰਹੇ ਹਾਂ ਜਿੱਥੇ ਬੈਠਾ ਇੱਕ ਕਰਮ ਕਰਨਾ, ਇਸ ਕਰਮੀ ਤੱਕ ਦੇ ਬਾਲ ਕੇ ਸਾਨੂੰ ਵੀ ਇਸ ਪਾਸੇ ਤੋਰਨਾ ਚਾਹੁੰਦਾ। ਸਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਤੱਕ ਦਿੱਤਾ, ਸੱਚਾ ਭਾਵ ਦੇ ਦਿੱਤਾ ਕਿ ਹੁਣ ਜਾਣ ਹੈ, ਪਰ ਗੁਰੂ ਦੇ ਕੋਲ ਬੈਠਣ ਵਾਸਤੇ ਤਿਆਰ ਨਹੀਂ। ਗੁਰੂ ਦਾ ਬਚਨ ਸੁਣਨ ਵਾਸਤੇ ਤਿਆਰ ਨੇ। ਜੇ ਸਾਡਾ ਗੁਰੂ ਨਾਲ ਪਿਆਰ ਆ, ਜਿਹਦਾ ਗੁਰੂ ਕੋਲ ਬੈਠਣਾ ਬੜਾ ਪੁੰਨ ਹੈ, ਗੁਰੂ ਦਾ ਬਚਨ ਸੁਣਨਾ ਬਹੁਤ ਪੁੰਨ ਹੈ। ਦੁਨਿਆਵੀ ਗੱਲਾਂ ਅਸੀਂ ਕਈ ਕਈ ਘੰਟੇ ਕਰਦੇ ਵਕੀਲ ਕਰ ਲੈਂਦੇ ਹਾਂ, ਪਰ ਗੁਰੂ ਦੀ ਗੱਲ ਸੁਣਨ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ। ਇਸੇ ਕਰਕੇ ਅਸੀਂ ਗੁਰੂ ਦੀ ਬਖਸ਼ਿਸ਼ ਹੈ, ਅਸੀਂ ਮਨ ਦੀ ਵਿਚਾਰ ਦੇ ਘੇਰੇ ਵਿੱਚ ਘਿਰੇ ਹੋਏ ਹਾਂ। ਅੱਜ ਗੁਰੂ ਦੀ ਵਿਚਾਰ ਦੇ ਉੱਤੇ ਲੋਕ ਆਪਣੇ ਵਿਚਾਰ ਰੱਖਣਾ ਚਾਹੁੰਦੇ, ਕਿੰਤੂ ਪ੍ਰੰਤੂ ਕਰ ਰਹੇ ਹੈ, ਪੰਜ ਬਾਣੀਆਂ 'ਤੇ ਵੀ ਕਿੰਤੂ ਸ਼ੁਰੂ ਕਰ ਲਿਆ। ਇਹ ਪੰਜ ਬਾਣੀਆਂ ਵੀ ਜਿਹੜੀਆਂ ਪਤਾ ਨਹੀਂ ਅੰਮ੍ਰਿਤ ਜੋ ਸਿਖਾਇਆ ਕਿਹੜੀਆਂ ਪੜੀਆਂ ਸੀ, ਇਹ ਤੇਰੇ ਅਕਲ ਵਾਲੇ ਬਣ ਗਏ। ਲੱਗੇ ਬੋਲੋ ਆਪਣੀ ਅਕਲ ਨੂੰ ਇਨਸਾਨ ਕਿੰਨਾ ਵੱਡਾ ਸਮਝਣ ਲੱਗ ਪਿਆ, ਪਰ ਮਹਾਰਾਜ ਦੇ ਅਕਲ ਇਹ ਨਾ ਆਖੀ ਹੈ, ਅਕਲ ਗਵਾਈ ਹੈ ਬਾਤ, ਜਿਹੜਾ ਬਾਤ ਝਗੜਿਆਂ ਨੂੰ ਸੁਣਾ, ਉਡੀਕ ਕਰਨਾ ਲੋਕਾਂ ਦੇ ਮਨਾਂ 'ਚ ਗਲਤ ਸੰਕੇਤ ਪੈਦਾ ਕਰਨੇ, ਇਸ ਨੂੰ ਵੱਡਾ ਕੋਈ ਹੋਰ ਬਾਤ ਨਹੀਂ। ਗੁਰੂ ਮਹਾਰਾਜ ਦੇ ਸ਼ਰਧਾ ਗੁਰਬਾਣੀ ਦੇ ਸ਼ਰਧਾ ਪੈਦਾ ਕਰਨੀ, ਇਹਦੇ ਨਾਲ ਦਾ ਕੋਈ ਪੁੰਨ ਨਹੀਂ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਜਿਸ ਕੈ ਕਰਮ ਲਿਖਿਆ ਧੁਰ ਕਰਤੈ,
ਪਿਛਲੀ ਗੁਰੂ ਕਿਰਪਾ ਕਰੋ ਜੀ,
ਸਭ ਖੁਸ਼ੀਆਂ ਕੀਰਤਨ ਜਪਦਾ
ਕੀਰਤਨ, ਉਹਦਾ ਜਸ ਕੀਰਤਨ ਕਲਾ ਵੀ ਕਰ ਸਕਦਾ, ਜਥਾ ਵੀ ਸਮੂਹ ਸੰਗਤ ਰਲ ਕੇ ਵੀ ਕਰ ਸਕਦਾ, ਅਤੇ ਉਹਦਾ ਨਾਮ ਜਪ, ਨਾਮ ਵੀ ਨਹੀਂ ਹੈ ਕੋਈ ਕੱਲੇ ਵੀ ਜਪ ਸਕਦੇ ਹਾਂ, ਸਾਰੀ ਸੰਗਤ ਵੀ ਜਪ ਜਵਾ ਸਕਦੇ ਹਾਂ, ਕਰਕੇ ਉਹ ਸਾਰੀ ਸੰਗਤ ਵੀ ਕਰ ਸਕਦੇ। ਇਹ ਜ਼ਰੂਰੀ ਨਹੀਂ ਇਹ ਪਹਾੜ ਦੀ ਮੰਦਰਾ 'ਚ ਬਹਿ ਕੇ ਜਪਣਾ, ਆ ਕੱਲੇ ਵੀ ਜਪ ਸਕਦੇ ਹਾਂ, ਸੰਗਤ ਵੀ ਜਪ ਸਕਦੇ, ਪਰਿਵਾਰ ਵਿੱਚ ਵੀ ਜਪ ਸਕਦੇ, ਕਾਰੋਬਾਰ ਕਰਦੇ ਵੀ ਜਪ ਸਕਦੇ, ਕਿਰਤ ਕਰਦੇ ਹਰ ਜਗ੍ਹਾ ਹਰ ਸਮੇਂ ਹਰ ਟਾਈਮ। ਜਦੋਂ ਨਾਮ ਵਾਸਤੇ ਕੋਈ ਪਾਬੰਦੀ ਨਹੀਂ, ਸਭੋ ਵਕਤ ਸਭੋ ਘਰ ਵੇਲਾ ਆਦਿਕ ਯਾਦ ਦਿਲੇ ਸਭ ਸਮੇਂ, ਐਸਾ ਸੌਦਾ ਹੈ ਜਿਹੜਾ ਹਰ ਸਮੇਂ ਕੀਤਾ ਜਾ ਸਕਦਾ। ਇਸ ਵਾਸਤੇ ਕਹਿੰਦੇ ਹਾਂਜੀ, ਇਹਦਾ ਨਾਮ ਦਾ ਜਿਹੜਾ ਜਪਣਾ, ਹਰੀ ਦਾ ਕੀਰਤਨ, ਜਸ ਕਰਨਾ, ਸੁਣਨਾ, ਇਹਦੇ ਨਾਲ ਸਦਾ ਹੀ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ, ਕਦੇ ਕਮੀ ਆਉਂਦੀ ਹੀ ਨਹੀਂ ਹੈ।
ਜਿਸ ਕੈ ਕਰਮ ਲਿਖਿਆ ਧੁਰ ਕਰਤੈ,
ਜਿਨ੍ਹਾਂ ਦੇ ਮੱਥੇ 'ਤੇ ਕਰਤੇ ਗੁਰਦੁਆਰਾ ਧੁਰੋਂ ਗੀਤ ਵਿਵਾਦ, ਇਹ ਕਰਮ ਲੇਖ ਲਿਖਿਆ ਹੋਇਆ ਹੈ।
ਨਾਨਕ ਜਗ ਕੇ ਪੂਰਨ ਕਾਮ,
ਜਿਨ੍ਹਾਂ ਦੇ ਜਿਹੜੇ ਕਾਮੇ ਆ ਸਾਰੇ ਪੂਰੇ ਹੋਏ, ਪਰ ਜਨਮ ਇਹ ਹਰੀ ਦਾ ਜਨਮ ਹੈ, ਕੱਲਾ ਜਨਮ ਪੜਨੇ ਬਹੁਤ ਔਖਾ, ਹਰੀ ਦਾ ਜਨਮ ਤਾਂ ਹੋਰ ਵੀ ਬਹੁਤ ਔਖਾ, ਕੱਲਾ ਜਨਮ ਪੜਨਾ ਹੋਵੇ ਇਹ ਵੀ ਬੜਾ ਔਖਾ, ਅਤੇ ਨਾਲ ਹਰੀ ਦਾ ਜੋ ਹਰੀ ਦਾ ਜਨਮ ਪੜਨਾ ਇਹਦਾ ਬਹੁਤ ਕਠਿਨ ਹੈ। ਜਿਹੜਾ ਹਰੀ ਦਾ ਜਨਮ ਹੈ ਉਹਦਾ ਅਤੇ ਹਰੀ ਦਾ ਕੋਈ ਭੇਦ ਹੁੰਦਾ ਹੀ ਨਹੀਂ, ਹਰ ਹਰ ਜਨਮ ਦੂਈ ਏਕ ਹੈ, ਬਿਰ ਵਿਚਾਰ ਕਸ਼ ਨਾਮੇ, ਜਲ ਦੇ ਉਸਰ ਤਰੰਗ ਕਿਉਂ ਜਲ ਹੀ ਬੇਗਰ ਸਮਾਨ, ਪਾਣੀ ਪਾਣੀ ਨੂੰ ਵੱਖਰਾ ਨਹੀਂ, ਹਰੀ ਦਾ ਜਨਮ ਜਿਹੜਾ ਉਹ ਹਰੀ ਨੂੰ ਵੱਖਰਾ ਨਹੀਂ, ਦੇਖਣ ਵਿੱਚ ਦੋ ਨਜ਼ਰ ਆਉਂਦੇ ਹੈ ਪਰ ਉਹਨਾਂ ਦੀ ਅਭੇਦ ਅਵਸਥਾ ਹੈ। ਪਰ ਜਨਮ ਬਣਨਾ, ਜਿਹੜਾ ਜਨਮ ਬਣ ਗਿਆ ਉਹਦੇ ਤਮਾਰੇ ਕਹਿੰਦੇ ਆ, ਜਨਮ ਨਾਮ ਧੂੜ ਮੰਗੈ ਤੇ ਸੁਗਰ ਸਿਰ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾ। ਇਹ ਕਹਿੰਦੇ ਆ ਇਹੋ ਜਿਹਾ ਕੋਈ ਜਨਮ ਬਣ ਜਾ, ਖੁਦ ਪਰਮੇਸ਼ਰ ਆ ਮਹਾਰਾਜ ਕਹਿੰਦੇ ਮੈਂ ਉਸ ਜਨ ਦੇ ਚਰਨਾਂ ਦੀ ਧੂੜ ਲੋ ਜਾ, ਬਿਨਾਂ ਸਤਿਕਾਰ ਦੇ ਰਹੇ ਜਨ ਕਿਹੜਾ ਜਨ, ਜਿਹੜਾ ਆਪ ਜਪਦਾ ਤੇ ਦੂਜਿਆਂ ਨੂੰ ਨਾਮ ਜਪਾਉਂਦਾ। ਇਹ ਨਹੀਂ ਕਿ ਮੈਂ ਹਰੀ ਦਾ ਜਨ ਹਾਂ ਅਤੇ ਸਿਗਰਟਾਂ ਪੀਂਦਾ ਫਿਰਦਾ ਸੁੱਕੀ ਚੁੱਕਦਾ ਫਿਰਦਾ, ਮੈਂ ਹਰੀ ਦਾ ਜਨ ਹਾਂ। ਹਰੀ ਦਾ ਜਨ ਬਣਨ ਵਾਸਤੇ ਉਹਦੀ ਵੀ ਕੋਈ ਡੈਫੀਨੇਸ਼ਨ ਹੈ, ਉਹਦੀ ਵੀ ਕੋਈ ਪਰਿਭਾਸ਼ਾ, ਉਹਦੇ ਵੀ ਕੋਈ ਅਸੂਲ ਆ, ਉਹਦੀਆਂ ਵੀ ਕੋਈ ਮਰਜ਼ਾਦਾਵਾਂ,
ہری کا گنج، جان تو دنیا بہت ہے پر ہری کا گنج کون کون ہوگا جڑا ہری کی اچھا تو بنا کوئی کام نہیں کرتا، وہ نام جان ہے، وہ نام سیوک ہے، وہ نام سکھ ہے، وہ نام مرید ہے، ہری کا جن بننا، ہری کا سیوک بننا۔ اج دنیا کوئی کہتا میں فلانے کا سیوک ہوں، میں فلانے کا سیوک ہوں، پر یہ پہلے پیار کی میں نے جڑے کرنے کے ہری کے سیوک ہوں، گلے بولو درخت کے سیوک ہوں، پرماتما کے سیوک ہوں۔ تو شری گرو نانک دیو جی نے جو راستہ دسیا سب کے چل رہے ہیں، کوئی سواس کے مہاراج نے گرمت گاڑی راہ بنایا پہلے کوئی بڑے راستے سے، پر ابھی جیلی روڈ کٹ کے نا پاک ڈنڈیاں میں پھر تر پائے ہوں، تھی وچار کر لو کہ جیلی روڈ سے جانا سکھدائی ہے یا پاک ڈنڈیاں میں چلنا سکھدائی ہے، جیلی روڈ کے اندر کنیا سہولتیں جی گی بگڑ جائے مل جاتا گی بھی مل جاتی ہے، ہری کا جن بننا، ہری کا داس بننا، ستگر سچے پاتشاہ جی نے گرمت گاڑی راہ جن بھائی کرتار صاحب نے کیا کہ راستہ چلا رہا گرمت کا گاڑی راہ، یہ گاڑی راہ کو کیا جاتا ہے جڑا گڈا پتا نہیں کس ودوان نے بنایا کاٹ کٹی ہے، آج جنیاں بڑیاں سے بڑیاں گڈیاں بڑے ٹرک یہاں سارے ایکسل جڑے وہ گڈے کے برابر ہیں، گڈے کے جڑے پہیے ہیں یہ 14 ہم نے 16 مارا ہے، دیکھو کہڈا بڑا بھگت آدمی ہے بھگوان کا جڑا سدرشن چکر ہے، وہ 16 مارا ہیں پہیے بھی 16 مارا بنائی ہیں، اس نے پہیے بھگوان کے سدرشن چکر کے اوپر کٹیا گج کے بولو بہت بڑا جڑا چکر ہے، یہ 16 سال پورنتا دیوس منیا جاتا عام سیانے والوں، اس واسطے گرمت گاڑی راہ گڈے کی راہ کے ساری گڈیاں چل جائیں، وہ راستہ مارن کرتار جی کے چلن سرپنچ سچ کنڈ راستہ ہے، وہ راستہ چڑھتے جا رہے ہیں، ہوں ابھی بگڑے راستے پر پی رہے ہیں، تو جی پوچھا جائے جنہوں کی تھی منوت کرتے ہیں انہوں کی راشٹر واسطے دیش واسطے کی کروانے ہیں، یہ کوئی بھی دستا جی آپ دھن شری گرو نانک دیو جی کو لے کے دسم گرو صاحبان تک پانچ پیارے چار صاحبزادے چالی مکتے خالصا پنتھ نے جو اس راشٹر دیش واسطے پرتکار قربانی کی ہے، پھر جی کیا ایک ہی کارن پیا وہ جواب کوئی نہیں، لیکن جب اگر گھنٹا آ جائے پھر باقی کیا جاتا کچھ بھی نہیں، سو اس کر کے آج انسان پامے اپنے بڑا بدھی جیوی بدھیوان کہا رہا ہے، لیکن پھر بھی جی بھٹکنا پروجنا ہے وہ بڑی تیز رفتار سے کلان سے کلان بڑھتی جا رہی ہے، اور کچھ پڑھ کے دیکھتے ہیں شری اکال تک سر سارے نے گواس دیتا اگے آ قدم ہو رہی ہیں دعا آپ کا ختم بن جائے، کوئی شیوا پادشاہ آؤ گا تو بناؤ گا بندش نہیں کوئی بنا سکتا نہ بنا سکے گا، کل کے بولو یہ تو شیوا پادشاہ بنا گیا باقی دس پادشاہ بنا گیا، جو مرضی لکھی جاتے ہیں جو مرضی بولی جاتے ہیں، اتنا سمپل ہے تو سات سنگی کا چھویں پاتشاہ تن شری گرو ہرگوبند صاحب جی مہاراج جی نے تخت بنایا ہندوستان کے اس ਦੀ ਆਵਾ ਖਤਮ ਕਰਕੇ ਰੱਖ ਦਿੱਤੀ। ਰੱਬ ਦੇ ਬੋਲੋ ਉਹਨਾਂ ਤਾਕਤਾਂ ਦੇ ਬੈਠਣ ਵਾਲਾ ਅੱਜ ਕੋਈ ਲੱਜ ਨਹੀਂ ਰਿਹਾ, ਪਰ ਉਹ ਤਾਕਤ ਉਸੇ ਤਰ੍ਹਾਂ ਮੌਜੂਦ ਹੈ। ਇਸ ਤਾਕਤ ਨੂੰ ਮਿਸਮਾਰ ਕਰਨ ਵਾਸਤੇ ਕਿਤਨੀ ਦੇਰੀ ਹਮਲੇ ਹੋਏ, ਦਰਬਾਰ ਸਾਹਿਬ ਸਰੋਵਰ ਪੂਰੇ ਲੈ ਕੇ ਕੁਝ ਹੋਇਆ, ਪਰ ਉਹ ਕਰਨ ਵਾਲੇ ਅੱਜ ਉਹਨਾਂ ਦੇ ਨਾਮ ਨੂੰ ਨਿਸ਼ਾਨ ਮਿਟ ਗਏ। ਪੂਰੇ 157 ਦਿਨ ਤੋਂ ਬਾਅਦ ਉਹ ਖਤਮ ਹੁੰਦੇ ਰਹੇ। ਜਿਸ ਨੇ ਵੀ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਰਕੇ ਦੇ ਅਗਲ ਇਤਿਹਾਸ ਹੋਇਆ। ਪੂਰੇ 157 ਦਿਨ ਬਾਅਦ ਉਹਨਾਂ ਦਾ ਜਨਾਜ਼ਾ ਨਿਕਲ ਗਿਆ। ਪਾਲੇ ਪਾਤਸ਼ਾਹ ਦਾ ਤਖ਼ਤ ਹੈ, ਪਰ ਸੱਚੇ ਤਖ਼ਤ ਰਚਿਆ, ਇਹ ਝੂਠੇ ਨੇ ਥੋੜ੍ਹੀ ਰਚਿਆ, ਸੱਚੇ ਨੇ ਰਚਿਆ। ਅਸੀਂ ਵੀ ਇਸ ਤਰ੍ਹਾਂ ਦੇ ਬਣ ਗਏ ਹਾਂ, ਜੋ ਕੋਈ ਸੁਣਾਉਂਦਾ ਉਹ ਵੀ ਸੁਣੀ ਜਾਂਦੇ ਹਾਂ। ਭਾਵੇਂ ਗੁਰੂ ਦਾ ਵੀ ਬਾਣੀ ਤੇ ਕੋਈ ਬੋਲਦਾ ਉਲਟ, ਨਿਤਨੇਮ ਤੇ ਉਲਟ ਬੋਲਦਾ, ਗੁਰੂ ਦੇ ਤਾਕਤ ਤੇ ਉਲਟ ਬੋਲਦਾ, ਪਰ ਸੁਣਨ ਵਾਲਿਆਂ ਨੂੰ ਵੀ ਥੋੜ੍ਹੀ ਬਹੁਤ ਜ਼ਰੂਰਤ ਹੋਣੀ ਚਾਹੀਦੀ ਹੈ। ਜਦੋਂ ਮਹਾਰਾਜ ਦੇ ਤਾਕਤ ਦੇ, ਮਹਾਰਾਜ ਦੀ ਮਰਿਆਦਾ ਦੇ, ਮਹਾਰਾਜ ਦੇ ਨਿਤਨੇਮ ਦੇ ਕੋਈ ਖਿਲਾਫ ਬੋਲਦਾ ਤੇ ਮਾੜਾ ਮੋਟਾ ਤੁਹਾਡੇ ਸਥਾਨ ਤੇ ਵਿਅਰਥ ਹੋਣੀ ਚਾਹੀਦੀ। ਇਹੋ ਜਿਹਾ ਸਰੋਤ ਇਹਨਾਂ ਬਣੋ ਕਿ ਜੋ ਮਰਜ਼ੀ ਹੁੰਦਾ ਫਿਰ ਬਚ ਕੇ ਬੋਲੋ। ਗੁਰਬਾਣੀ ਤੋਂ ਸਿਹਤ ਲੈ ਕੇ ਆਪਣੀ ਆਤਮਾ ਨੂੰ ਬਲਵਾਨ ਬਣਾਉਣਾ, ਦੂਸਰੇ ਰਸੂਲਾਂ ਦੇ ਉੱਤੇ ਮਰਿਆਦਾ ਦੇ ਉੱਤੇ ਦ੍ਰਿੜ ਹੋਣਾ, ਸੋਏ ਸਵਾਸ ਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਤਾਂ ਹਰ ਵੇਲੇ ਹਾਜ਼ਰ ਹੈ, ਇਹ ਜ਼ਾਹਰ ਜ਼ਰੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹਨਾਂ ਦੀ ਕਲਾ ਜਿਹੜੀ ਹੈ ਹਾਲੇ ਪ੍ਰਤੱਖ ਚੱਲ ਰਹੀ, ਪ੍ਰਤੱਖ ਵੱਜ ਰਹੀ ਹੈ ਉਹਨਾਂ ਦੀ ਕਲਾ। ਹੁਣ ਦਰਬਾਰ ਸਾਹਿਬ ਚਲੇ ਜਾਓ, ਫਿਰ ਅਗਲਾ ਇੰਨੀਆਂ ਸੰਗਤਾਂ ਦਿਨ ਰਾਤ ਤਨ 'ਤੇ ਲੱਗੇ ਰਹਿੰਦੇ, ਅਤੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਿਹੜਾ ਤਹਿਲੀਜ ਹੈ ਉੱਤੇ ਮੱਥਾ ਟੇਕਣਾ ਵੀ ਬੜੇ ਭਾਵਨਾ ਨਾਲ, ਕਿਉਂ ਇਤਨੀ ਸੰਗਤ ਦੀ ਆਵਾਜ਼ ਆਈ ਕਿ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ। ਸੋ ਇਸ ਵਾਸਤੇ ਕਥਾ ਤੁਹਾਨੂੰ ਸੁਣਾਉਣੀ ਹੈ ਸ਼ਰਧਾ ਲਈ, ਭਗਤੀ ਲਈ, ਪਿਆਰ ਲਈ, ਆਤਮਾ ਗਿਆਨ ਲਈ। ਅਤੇ ਜੇ ਮਨ ਵਿੱਚ ਐਸੇ ਗੁਰਗੁਣ ਪੈਦਾ ਨਹੀਂ ਹੁੰਦੇ ਤਾਂ ਫਿਰ ਆਪਾਂ ਨੂੰ ਕੀ ਲਾਭ ਹੋਵੇਗਾ। ਇਸ ਵਾਸਤੇ ਇਹ ਹੈ ਸ਼ਰਧਾ ਤੁਹਾਡਾ ਪ੍ਰੇਮੀਆਂ ਦਾ ਜਿਤਨੇਮੀਆਂ ਦਾ ਮਾਲ ਵਿਚਾਰਵਾਨ। ਸੋ ਇਸ ਵਾਸਤੇ ਦੇਖੋ ਕਿੰਨੇ ਪੁਰਾਣੇ ਸਮੇਂ ਤੋਂ ਪਰੰਪਰਾਵਾਂ ਚਲੀਆਂ ਆ ਰਹੀਆਂ, ਵੱਡੇ ਵੱਡੇ ਗੁਰਸਿੱਖ ਬਾਬਾ ਦੀਪ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਬਾਬਾ ਗੁਰਬਖਸ਼ ਸਿੰਘ, ਹੋਰ ਕਿਤਨੀਆਂ ਸ਼ਖਸੀਅਤਾਂ ਪੰਥ ਵਿੱਚ ਵਰਤਮਾਨ ਪਿਛਲੇ ਸਮਿਆਂ ਦੀਆਂ ਰਹੀਆਂ ਤਾਂ ਵੀ ਹੋਣੀਆਂ, ਉਹਨਾਂ ਨੇ ਕਦੀ ਸ਼ੰਕੇ ਨਹੀਂ ਅਠਾਏ। ਅੱਜ ਕੁਝ ਵਿਅਕਤੀ ਐਸੇ ਪੈਦਾ ਹੋ ਗਏ, ਉਹਨਾਂ ਨੇ ਬਾਣੇ ਵੀ ਸਾਡੇ ਵਾਲੇ ਪਾਏ ਹੈ, ਆਪਣੇ ਆਪ ਨੂੰ ਬਹੁਤ ਵੱਡੇ ਗੁਰਸਿੱਖ ਗੁਰਸਿੱਖੀ ਦੇ ਠੇਕੇਦਾਰ ਨਹੀਂ ਬੈਠੇ ਹੈ, ਪਰ ਗੁਰੂ ਦੀਆਂ ਮਰਿਆਦਾ ਦੇ ਉੱਤੇ ਕਿਵੇਂ ਕਿੰਤੂ ਪ੍ਰੰਤੂ, ਮਹਾਰਾਜ ਦੇ ਸੇਵਾਦਾਰਾਂ ਦੇ ਕਿਵੇਂ ਕਿੰਤੂ ਪ੍ਰੰਤੂ, ਔਰ ਕਿਤਨੇ ਉਹਨਾਂ ਦੇ ਵਾਸਤੇ ਵਿਖੇ ਦੇ ਸ਼ਬਦ ਵਰਤਦੇ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਾਰਨ ਹੈ, ਇੱਥੋਂ ਸ਼ਰਧਾ ਲਓ, ਇੱਥੋਂ ਪਿਆਰ ਲਓ, ਇੱਥੋਂ ਭਗਤੀ ਲਓ, ਇੱਥੋਂ ਆਤਮਾ ਗਿਆਨ ਲਓ। ਕਰਨਾ ਮੇਤਰੀ ਮੁੱਦਾ ਦੇਖਿਆ ਸਾ ਸੰਭੋ, ਜਿਹੜੇ ਦੈਵੀ ਹੋਣੇ ਆ ਸਿੱਖੋ, ਇਹ ਮਨ ਦੇ ਜਿਹੜੇ ਵਿਕਾਰ ਹੋ ਗਏ ਆ ਵਿਆਗੋ, ਫਿਰ ਤਾਂ ਉਹ ਜੀਵਨ ਨੂੰ ਲਾਭ ਅਤੇ ਤਰੱਕੀ ਵੀ ਮਿਲੇਗੀ। ਅਤੇ ਜੇ ਕੌਮ ਸਿੱਧੇ ਰਸਤੇ ਜਾਂਦੀ ਹੈ ਅਤੇ ਗਲਤ ਗੱਲਾਂ ਨਿਸ਼ਰਗੀਆਂ ਕਰਕੇ ਕੌਮ ਨੂੰ ਨਿਸ਼ਰਗ ਕਰਨਾ ਇਸ ਪਾਪ ਦਾ ਭਾਗੀ ਕੌਣ ਹੋਵੇਗਾ। ਕਿਉਂਕਿ ਗੁਰੂ ਘਰ ਨਾਲ ਜੋੜਨਾ ਇਹਦੇ ਨਾਲ ਦਾ ਪੁੰਨ ਨਹੀਂ, ਇਹ ਗੁਰੂ ਘਰ ਨੂੰ ਬੋਲਣਾ ਇਹਦੇ ਨਾਲ ਦਾ ਕੋਈ ਪਾਪ, ਇਹ ਬਹੁਤ ਵੱਡਾ ਮਹਾਂਪਾਪ ਹੈ ਜਿਹੜਾ ਕਿਸੇ ਪ੍ਰੇਮੀ ਨੂੰ ਗੁਰੂ ਘਰ ਨੂੰ ਨਿਸ਼ਾਗਤ ਕਰਨਾ। ਸੋ ਇਸ ਵਾਰ ਗੁਰੂ ਗਿਆਨੀ ਜੀ ਦੇ ਕਿੰਨੇ ਪਿਆਰ ਦੇ ਨਾਲ ਗੋਬਿੰਦ ਦਿਆਲ ਜੀ ਨੂੰ ਗੁਰਬਾਣੀ ਦੀ ਇਤਿਹਾਸ ਦੀ ਕਥਾ ਸੁਣਦੇ ਹੈ, ਅਤੇ ਜਾਦੇ ਗਿਆਨੀ ਜੀ ਸੇਵਾ ਵਿੱਚ ਆਏ ਸੰਗਤਾਂ ਵਿੱਚ ਇਹਨਾਂ ਨੇ ਕਿੰਨਾ ਉਤਸ਼ਾਹ ਪੈਦਾ ਕੀਤਾ, ਗਰੇਵੀ ਨਾਲ ਸਿਮਰਨ ਦੀ ਧੁੰਨ ਵੀ ਲਾਉਂਦੇ ਹੈ, ਅਤੇ ਸ਼ਰਧਾ ਵਿਸ਼ਵਾਸ ਦੇ ਬੇੜੇ ਪਾਰ ਹੈ। ਅਤੇ ਜੇ ਸ਼ਰਧਾ ਨਹੀਂ ਕਿਤੇ ਪਿਆਰ ਪ੍ਰਾਪਤੀ ਵੀ ਹੋਏ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਿ ਐਸਾ ਪ੍ਰੇਮਾ ਭਗਤੀ ਦਾ ਮਾਲਕ ਆਏ ਪੈਦਾ ਕੀਤਾ ਹੈ। ਇਸ ਵਾਸਤੇ ਕਥਾ ਸੁਣ ਕੇ ਜਾਂਦੇ ਹਾਂ, ਜਿੱਥੇ ਬਹਿੰਦੇ ਹਾਂ ਉੱਥੇ ਵੀ ਬਾਣੀ ਗੁਰੂ ਦੇ ਇਤਿਹਾਸ ਸ਼ਰਧਾ ਭਗਤੀ ਦੇ ਵਚਨ ਕਰਕੇ ਉਹਨਾਂ ਲੋਕਾਂ ਨੂੰ ਵੀ ਮਹਾਰਾਜ ਦੇ ਚਰਨਾਂ ਦੇ ਪ੍ਰੇਮੀ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ। ਜਦੋਂ ਸਾਰੇ ਆਪਾਂ ਜ਼ਿੰਮੇਵਾਰੀ ਸਮਝਾਂਗੇ ਤੇ ਫਿਰ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਜਿਹੜੀ ਹੈ ਇਹਦੇ ਵਿੱਚ ਬੜੀ ਵਧੀਆ ਹਰਿਆਵਲ ਪੈਦਾ ਹੋਣੀ ਸ਼ੁਰੂ ਹੋ ਜਾਏਗੀ। ਇਤਨੀਆਂ ਬੇਨਤੀਆਂ ਕਰਦੇ ਹੋਏ ਅਰਦਾਸ ਹਰਬੰਦਕਾਂ ਦੇ ਸਮੂਹ ਸੰਗਤਾਂ ਦੇ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।